ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 10 ਮਾਰਚ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ। ਸੁਨਹਿਰੀ ਮਤਨ: ਯੋਹੰਨਾ। ਪਰ ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਹੈ। ਜਵਾਬੀ ਪੜ੍ਹਾਈ: ਅਮਾਲ। ਪੌਲੁਸ ਨੇ ਅਰਯੂਪਗਸ ਵਿੱਚ ਖੜ੍ਹੇ ਹੋ ਕੇ ਆਖਿਆ, ਐ ਇਥਨੇ ਵਾਲਿਓ, ਮੈਂ ਵੇਖਦਾ ਵਾਂ ਭਈ ਤੁਸੀਂ ਹਰ ਗੱਲ ਵਿੱਚ ਦੇਵਤਾਵਾਂ ਨੂੰ ਬਹੁਤ ਮੰਨਣ ਵਾਲੇ ਹੋ। ਇਸ ਲਈ ਮੈਂ ਸੈਰ ਕਰਨ ਅਤੇ ਤੁਹਾਡੇ ਮਬੂਦਾਂ ਉੱਤੇ ਗੌਰ ਕਰਨ ਦੇ ਵੇਲੇ ਇੱਕ ਅਜਿਹੀ ਕੁਰਬਾਨਗਾ ਵੀ ਵੇਖੀ ਜਿਹਦੇ ਉੱਤੇ ਲਿਖਿਆ ਸੀ ਭਈ ਨਾਮਾਲੂਮ ਰੱਬ ਲਈ। ਇਸ ਲਈ ਜਿਹਨੂੰ ਤੁਸੀਂ ਬਗੈਰ ਜਾਣਨ ਦੇ ਪੂਜਦੇ ਹੋ, ਮੈਂ ਤੁਹਾਨੂੰ ਉਹਦੀ ਖਬਰ ਦੇਣਾ ਵਾਂ। ਜਿਸ ਰੱਬ ਨੇ ਜੱਗ ਅਤੇ ਉਹਦੀਆਂ ਸਾਰੀਆਂ ਸ਼ੈਵਾਂ ਨੂੰ ਬਣਾਇਆ, ਉਹ ਅਸਮਾਨ ਅਤੇ ਧਰਤੀ ਦਾ ਮਾਲਕ ਹੋ ਕੇ ਹੱਥ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ, ਨਾ ਕਿਸੇ ਦਾ ਮੁਤਾਜ ਹੋ ਕੇ ਬੰਦਿਆਂ ਦੇ ਹੱਥੋਂ ਖਿਦਮਤ ਲੈਂਦਾ ਹੈ, ਕਿਉਂ ਜੇ ਉਹ ਤਾਂ ਆਪ ਸਾਰਿਆਂ ਨੂੰ ਹਯਾਤੀ ਅਤੇ ਸਾਹ ਅਤੇ ਸਭ ਕੁਝ ਦਿੰਦਾ ਹੈ, ਅਤੇ ਉਹਨੇ ਇੱਕ ਹੀ ਅਸਲ ਨਾਲ ਬੰਦਿਆਂ ਦੀ ਹਰ ਇੱਕ ਕੌਮ ਸਾਰੀ ਧਰਤੀ ਉੱਤੇ ਰਹਿਣ ਨੂੰ ਪੈਦਾ ਕੀਤੀ ਅਤੇ ਉਹਦੀਆਂ ਮਿਆਦਾਂ ਅਤੇ ਸਕੂਨਤ ਦੀਆਂ ਹੱਦਾਂ ਮੁਕਰਰ ਕੀਤੀਆਂ, ਤਾਂ ਜੋ ਰੱਬ ਨੂੰ ਲੱਭਣ, ਸ਼ਾਇਦ ਟਟੋਲ ਕੇ ਉਹਨੂੰ ਪਾਣ। ਹਰਚੰਦ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਅਤੇ ਟੁਰਦੇ ਫਿਰਦੇ ਅਤੇ ਮੌਜੂਦ ਹਾਂ। ਜਿਵੇਂ ਤੁਹਾਡੇ ਸ਼ਾਇਰਾਂ ਵਿੱਚੋਂ ਵੀ ਕੁਝ ਨੇ ਆਖਿਆ ਭਈ ਅਸੀਂ ਤਾਂ ਉਹਦੀ ਵੀ ਨਸਲ ਹਾਂ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਹੁਣ ਐ ਯਾਕੂਬ, ਖੁਦਾਵੰਦ ਜਿਹਨੇ ਤੈਨੂੰ ਪੈਦਾ ਕੀਤਾ ਅਤੇ ਜਿਹਨੇ ਐ ਇਸਰਾਇਲ ਤੈਨੂੰ ਬਣਾਇਆ, ਇੰਜ ਆਖਦਾ ਏ ਭਈ ਖੌਫ ਨਾ ਕਰ, ਕਿਉਂ ਜੇ ਮੈਂ ਤੇਰਾ ਫਿਦੀਆ ਦਿੱਤਾ ਏ, ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਏ, ਤੂੰ ਮੇਰਾ ਏ। ਖੁਦਾਵੰਦ ਆਖਦਾ ਏ ਭਈ ਤੁਸੀਂ ਮੇਰੇ ਗਵਾਹ ਹੋ ਅਤੇ ਮੇਰੇ ਖਾਦਮ ਵੀ, ਜਿਨ੍ਹਾਂ ਨੂੰ ਮੈਂ ਬਰਗਜ਼ੀਦਾ ਕੀਤਾ, ਤਾਂ ਜੋ ਤੁਸੀਂ ਜਾਣੋ ਅਤੇ ਮੇਰੇ ਉੱਤੇ ਇਮਾਨ ਲਿਆਵੋ ਅਤੇ ਸਮਝੋ ਭਈ ਮੈਂ ਉਹ ਹੀ ਹਾਂ। ਮੈਥੋਂ ਪਹਿਲਾਂ ਕੋਈ ਰੱਬ ਨਾ ਹੋਇਆ ਅਤੇ ਮੇਰੇ ਬਾਅਦ ਵੀ ਨਾ ਹੋਵੇਗਾ। ਮੈਂ ਯਹੋਵਾ ਵਾਂ ਅਤੇ ਮੇਰੇ ਇਲਾਵਾ ਕੋਈ ਬਚਾਉਣ ਵਾਲਾ ਨਹੀਂ। ਮੈਂ ਇਹਨਾਂ ਲੋਕਾਂ ਨੂੰ ਆਪਣੇ ਲਈ ਬਣਾਇਆ ਤਾਂ ਜੋ ਉਹ ਮੇਰੀ ਵਡਿਆਈ ਕਰਨ। ਮੱਤੀ: ਅਤੇ ਯਸੂ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਅਤੇ ਜਦੋਂ ਉਹਨੇ ਜੱਥੇ ਨੂੰ ਵੇਖਿਆ ਤਾਂ ਉਹਨੂੰ ਲੋਕਾਂ ਉੱਤੇ ਤਰਸ ਆਇਆ, ਕਿਉਂ ਜੇ ਉਹ ਉਹਨਾਂ ਭੇਡਾਂ ਵਾਂਗਰ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ ਖਸਤਾ ਅਤੇ ਪਰਗੰਦਾ ਸੀ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਫਸਲ ਤਾਂ ਬਹੁਤ ਏ ਪਰ ਮਜ਼ਦੂਰ ਥੋੜ੍ਹੇ ਨੇ, ਇਸ ਲਈ ਫਸਲ ਦੇ ਮਾਲਕ ਦੀ ਮਿੰਨਤ ਕਰੋ ਵੀ ਉਹ ਆਪਣੀ ਫਸਲ ਵੱਢਣ ਲਈ ਮਜ਼ਦੂਰ ਘੱਲ ਦੇਵੇ। ਮੱਤੀ: ਫਿਰ ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਨਾਪਾਕ ਰੂਹਾਂ ਉੱਤੇ ਇਖਤਿਆਰ ਦਿੱਤਾ ਵੀ ਉਹਨਾਂ ਨੂੰ ਕੱਢਣ ਅਤੇ ਹਰ ਤਰ੍ਹਾਂ ਦੀ ਬਿਮਾਰੀ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ। ਇਹਨਾਂ 12 ਨੂੰ ਯਿਸੂ ਨੇ ਘੱਲਿਆ ਅਤੇ ਉਹਨਾਂ ਨੂੰ ਹੁਕਮ ਦੇ ਕੇ ਆਖਿਆ ਵੀ ਗੈਰ ਕੌਮਾਂ ਵੱਲ ਨਾ ਜਾਣਾ ਅਤੇ ਸਾਮਰੀਆਂ ਦੇ ਕਿਸੇ ਸ਼ਹਿਰ ਵਿੱਚ ਨਾ ਵੜਨਾ, ਬਲਕਿ ਇਸਰਾਈਲ ਦੇ ਘਰਾਣੇ ਦੀਆਂ ਗਵਾਚੀਆਂ ਹੋਈਆਂ ਭੇਡਾਂ ਦੇ ਕੋਲ ਜਾਣਾ ਅਤੇ ਟੁਰਦੇ ਟੁਰਦੇ ਇਹ ਮੁਨਾਦੀ ਕਰਨਾ ਵੀ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਬਿਮਾਰਾਂ ਨੂੰ ਠੀਕ ਕਰਨਾ, ਮੁਰਦਿਆਂ ਨੂੰ ਜਵਾਉਣਾ, ਕੂੜੀਆਂ ਨੂੰ ਪਾਕ ਕਰਨਾ, ਬਦਰੂਆਂ ਨੂੰ ਕੱਢਣਾ, ਮੁਫ਼ਤ ਤੁਸੀਂ ਪਾਇਆ ਮੁਫ਼ਤ ਦੇਣਾ। ਮੱਤੀ: ਜਦ ਯਸੂ ਆਪਣੇ 12 ਚੇਲਿਆਂ ਨੂੰ ਹੁਕਮ ਦੇ ਹਟਿਆ ਅਤੇ ਇੰਜ ਹੋਇਆ ਭਈ ਉੱਥੋਂ ਟੁਰ ਗਿਆ ਤਾਂ ਜੋ ਉਹਨਾਂ ਦੇ ਸ਼ਹਿਰਾਂ ਵਿੱਚ ਤਾਲੀਮ ਦੇਵੇ ਅਤੇ ਮੁਨਾਦੀ ਕਰੇ, ਅਤੇ ਯੋਹੰਨਾ ਨੇ ਕੈਦਖਾਨੇ ਵਿੱਚ ਯਸੂ ਦੇ ਕੰਮਾਂ ਦਾ ਹਾਲ ਸੁਣ ਕੇ ਆਪਣੇ 2 ਚੇਲਿਆਂ ਦੇ ਰਾਹੀਂ ਉਹਦੇ ਤੋਂ ਪੁੱਛਣ ਨੂੰ ਘੱਲਿਆ ਭਈ ਆਉਣ ਵਾਲਾ ਤੂੰ ਹੀ ਏ ਜਾਂ ਅਸੀਂ ਕਿਸੇ ਦੂਜੇ ਦੀ ਰਾਹ ਤੱਕੀਏ। ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਵੀ ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾ ਕੇ ਯੋਹੰਨਾ ਨੂੰ ਦੱਸੋ, ਭਈ ਅੰਨੇ ਵੇਖਦੇ ਅਤੇ ਲੰਗੜੇ ਟੁਰਦੇ ਫਿਰਦੇ ਨੇ, ਕੋੜੀ ਪਾਕ ਕੀਤੇ ਜਾਂਦੇ ਅਤੇ ਬੋਲੇ ਸੁਣਦੇ ਅਤੇ ਮੋਏ ਜਿੰਦੇ ਕੀਤੇ ਜਾਂਦੇ ਨੇ, ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਏ, ਅਤੇ ਧੰਨ ਏ ਉਹ ਜਿਹੜਾ ਮੇਰੇ ਪਾਰੋਂ ਠੋਕਰ ਨਾ ਖਾਵੇ। ਯੋਹੰਨਾ। ਇਹਨਾਂ ਗੱਲਾਂ ਤੋਂ ਬਾਅਦ ਯਹੂਦੀਆਂ ਦੀ ਇੱਕ ਈਦ ਹੋਈ ਅਤੇ ਯਿਸੂ ਯਰੂਸ਼ਲਮ ਨੂੰ ਗਿਆ। ਯਰੂਸ਼ਲਮ ਵਿੱਚ ਭੀੜ ਬੂਹੇ ਦੇ ਕੋਲ ਇੱਕ ਤਲਾਬ ਏ ਜਿਹੜਾ ਅਬਰਾਨੀ ਵਿੱਚ ਬੈਤੇ ਸਦਾ ਅਖਵਾਉਂਦਾ ਏ ਅਤੇ ਉਹਦੇ 5 ਬਰਾਂਡੇ ਨੇ। ਇਹਨਾਂ ਵਿੱਚ ਬਹੁਤ ਸਾਰੇ ਬਿਮਾਰ ਅਤੇ ਅੰਨੇ ਅਤੇ ਲੰਗੜੇ ਅਤੇ 5 ਮੁਰਦਾ ਲੋਕ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਪਏ ਹੋਏ ਸੀ, ਕਿਉਂ ਜੇ ਇੱਕ ਵੇਲੇ ਉੱਤੇ ਖੁਦਾਵੰਦ ਦਾ ਫਰਿਸ਼ਤਾ ਤਲਾਬ ਉੱਤੇ ਉਤਰ ਕੇ ਪਾਣੀ ਨੂੰ ਹਿਲਾਇਆ ਕਰਦਾ ਸੀ। ਪਾਣੀ ਹਿਲਦਿਆਂ ਹੀ ਜਿਹੜਾ ਕੋਈ ਪਹਿਲਾਂ ਉਤਰਦਾ ਸੀ ਉਹ ਸ਼ਿਫਾ ਪਾਉਂਦਾ ਸੀ, ਭਾਵੇਂ ਉਹਦੀ ਬਿਮਾਰੀ ਕੋਈ ਵੀ ਕਿਉਂ ਨਾ ਹੋਵੇ। ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਬਿਮਾਰੀ ਵਿੱਚ ਘਿਰਿਆ ਹੋਇਆ ਸੀ। ਉਹਨੂੰ ਯਿਸੂ ਨੇ ਪਿਆ ਵੇਖ ਕੇ ਅਤੇ ਇਹ ਜਾਣ ਕੇ ਕਿ ਉਹ ਬੜੇ ਚਿਰ ਤੋਂ ਇਸ ਹਾਲਤ ਵਿੱਚ ਏ, ਉਹਨੂੰ ਆਖਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ। ਉਸ ਬਿਮਾਰ ਨੇ ਉਹਨੂੰ ਜਵਾਬ ਦਿੱਤਾ, ਐ ਖੁਦਾਵੰਦ, ਮੇਰੇ ਕੋਲ ਕੋਈ ਬੰਦਾ ਨਹੀਂ ਕਿ ਜਦੋਂ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਲਾਬ ਵਿੱਚ ਉਤਾਰ ਦੇਵੇ, ਬਲਕਿ ਮੇਰੇ ਅੱਪੜਦਿਆਂ ਅੱਪੜਦਿਆਂ ਦੂਜਾ ਮੈਥੋਂ ਪਹਿਲਾਂ ਉਤਰ ਪੈਂਦਾ ਹੈ। ਯਿਸੂ ਨੇ ਉਹਨੂੰ ਆਖਿਆ, ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ ਫਿਰ। ਉਹ ਬੰਦਾ ਉਸੇ ਵੇਲੇ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਫਿਰਨ ਲੱਗ ਪਿਆ। ਉਹ ਸਬਤ ਦਾ ਦਿਨ ਸੀ। ਇਹਨਾਂ ਗੱਲਾਂ ਤੋਂ ਬਾਅਦ ਉਹ ਯਿਸੂ ਨੂੰ ਹੈਕਲ ਵਿੱਚ ਮਿਲਿਆ। ਉਹਨੇ ਉਹਨੂੰ ਆਖਿਆ, ਤੂੰ ਠੀਕ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਇੰਝ ਨਾ ਹੋਵੇ ਵੀ ਤੇਰੇ ਉੱਤੇ ਇਹਦੇ ਤੋਂ ਬਹੁਤੀ ਆਫਤ ਆਵੇ। ਉਸ ਬੰਦੇ ਨੇ ਜਾ ਕੇ ਯਹੂਦੀਆਂ ਨੂੰ ਸੁਨੇਹਾ ਦਿੱਤਾ ਵੀ ਜਿਹਨੇ ਮੈਨੂੰ ਠੀਕ ਕੀਤਾ ਉਹ ਯਿਸੂ ਏ। ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ, ਕਿਉਂ ਜੇ ਉਹ ਅਜਿਹੇ ਕੰਮ ਸਬਤ ਦੇ ਦਿਨ ਕਰਦਾ ਸੀ। ਪਰ ਯਿਸੂ ਨੇ ਉਹਨਾਂ ਨੂੰ ਆਖਿਆ, ਵੀ ਮੇਰਾ ਪਿਓ ਹੁਣ ਤੀਕਰ ਕੰਮ ਕਰਦਾ ਏ ਅਤੇ ਮੈਂ ਵੀ ਕਰਦਾ ਵਾਂ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਪੁੱਤਰ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ ਸਿਵਾਏ ਇਹਦੇ ਜੋ ਉਹ ਪਿਓ ਨੂੰ ਕਰਦਿਆਂ ਵੇਖਦਾ ਏ, ਕਿਉਂ ਜੇ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਏ ਉਹਨਾਂ ਨੂੰ ਪੁੱਤਰ ਵੀ ਉਂਝ ਹੀ ਕਰਦਾ ਏ। ਮੈਂ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ, ਜਿਵੇਂ ਸੁਣਦਾ ਵਾਂ ਅਦਾਲਤ ਕਰਦਾ ਵਾਂ, ਅਤੇ ਮੇਰੀ ਅਦਾਲਤ ਰਾਸਤੇ, ਕਿਉਂ ਜੇ ਮੈਂ ਆਪਣੀ ਮਰਜ਼ੀ ਨਹੀਂ ਬਲਕਿ ਆਪਣੇ ਘੱਲਣ ਵਾਲੇ ਦੀ ਮਰਜ਼ੀ ਚਾਹੁੰਦਾ ਵਾਂ। ਯੋਹੰਨਾ। ਮੈਂ ਅਤੇ ਪਿਓ ਇੱਕ ਵਾਂ। ਯਹੂਦੀਆਂ ਨੇ ਉਹਨੂੰ ਸੰਸਾਰ ਕਰਨ ਲਈ ਫਿਰ ਪੱਥਰ ਚੁੱਕੇ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਭਈ ਮੈਂ ਤੁਹਾਨੂੰ ਪਿਓ ਵੱਲੋਂ ਬਥੇਰੇ ਚੰਗੇ ਕੰਮ ਵਿਖਾਏ ਨੇ, ਉਹਨਾਂ ਵਿੱਚੋਂ ਕਿਸ ਕੰਮ ਦੇ ਪਾਰੋਂ ਮੈਨੂੰ ਸੰਸਾਰ ਕਰਦੇ ਹੋ? ਯਹੂਦੀਆਂ ਨੇ ਉਹਨੂੰ ਜਵਾਬ ਦਿੱਤਾ, ਭਈ ਚੰਗੇ ਕੰਮਾਂ ਦੇ ਪਾਰੋਂ ਨਹੀਂ ਬਲਕਿ ਕੁਫਰ ਦੇ ਪਾਰੋਂ ਤੈਨੂੰ ਸੰਸਾਰ ਕਰਦੇ ਹਾਂ, ਅਤੇ ਇਸ ਲਈ ਭਈ ਤੂੰ ਬੰਦਾ ਹੋ ਕੇ ਆਪਣੇ ਆਪ ਨੂੰ ਰੱਬ ਬਣਾਉਣਾ ਹੈ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਜੇ ਮੈਂ ਆਪਣੇ ਪਿਓ ਦੇ ਕੰਮ ਨਹੀਂ ਕਰਦਾ ਤਾਂ ਮੇਰਾ ਯਕੀਨ ਨਾ ਕਰੋ, ਪਰ ਜੇ ਮੈਂ ਕਰਦਾ ਵਾਂ ਤਾਂ ਭਾਵੇਂ ਮੇਰਾ ਯਕੀਨ ਨਾ ਕਰੋ ਪਰ ਉਹਨਾਂ ਕੰਮਾਂ ਦਾ ਤਾਂ ਯਕੀਨ ਕਰੋ, ਤਾਂ ਜੋ ਤੁਸੀਂ ਜਾਣੋ ਅਤੇ ਸਮਝੋ ਭਈ ਪਿਓ ਮੇਰੇ ਵਿੱਚ ਏ ਅਤੇ ਮੈਂ ਪਿਓ ਵਿੱਚ। ਮੱਤੀ। ਅਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਆਖਿਆ। ਯੋਹੰਨਾ। ਅੰਗੂਰ ਦਾ ਅਸਲ ਰੁੱਖ ਮੈਂ ਵਾਂ ਅਤੇ ਮੇਰਾ ਪਿਓ ਬਾਗਬਾਨ ਏ। ਜਿਹੜੀ ਟਹਿਣੀ ਮੇਰੇ ਵਿੱਚ ਏ ਅਤੇ ਫਲ ਨਹੀਂ ਦਿੰਦੀ ਉਹ ਉਹਨੂੰ ਵੱਢ ਦਿੰਦਾ ਏ, ਅਤੇ ਜਿਹੜੀ ਫਲ ਦਿੰਦੀ ਏ ਉਹਨੂੰ ਛਾਂਗਦਾ ਏ ਤਾਂ ਜੋ ਬਹੁਤਾ ਫਲ ਦੇਵੇ। ਹੁਣ ਤੁਸੀਂ ਉਸ ਕਲਾਮ ਦੇ ਪਾਰੋਂ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਪਾਕ ਹੋ, ਤੁਸੀਂ ਮੇਰੇ ਵਿੱਚ ਕਾਇਮ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਵੇਂ ਜੇ ਟਹਿਣੀ ਅੰਗੂਰ ਦੇ ਰੁੱਖ ਵਿੱਚ ਕਾਇਮ ਨਾ ਰਹੇ ਅਤੇ ਆਪਣੇ ਆਪ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਤੁਸੀਂ ਵੀ ਜੇ ਮੇਰੇ ਵਿੱਚ ਕਾਇਮ ਨਾ ਰਹੋ ਅਤੇ ਫਲ ਨਹੀਂ ਦੇ ਸਕਦੇ। ਮੈਂ ਅੰਗੂਰ ਦਾ ਰੁੱਖ ਵਾਂ, ਤੁਸੀਂ ਟਹਿਣੀਆਂ ਹੋ। ਜਿਹੜਾ ਮੇਰੇ ਵਿੱਚ ਕਾਇਮ ਰਹਿੰਦਾ ਏ ਅਤੇ ਮੈਂ ਉਹਦੇ ਵਿੱਚ, ਉਹ ਬਹੁਤ ਫਲ ਦਿੰਦਾ ਏ, ਕਿਉਂ ਜੇ ਮੈਥੋਂ ਵੱਖ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਪਾਣੀ ਦਾ ਇੱਕ ਚਿੱਟਾ ਸਮੁੰਦਰ ਦੇ ਨਾਲ ਏਕੇ, ਲੋਹ ਦੀ ਇੱਕ ਕਿਰਨ ਸੂਰਜ ਨਾਲ ਏਕੇ, ਇਸੇ ਤਰ੍ਹਾਂ ਰੱਬ ਅਤੇ ਇਨਸਾਨ ਪਿਓ ਅਤੇ ਪੁੱਤਰ ਹਸਤੀ ਵਿੱਚ ਇੱਕ ਨੇ, ਕਲਾਮ ਆਖਦਾ ਏ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਹਾਂ ਅਤੇ ਤੁਰਦੇ ਫਿਰਦੇ ਅਤੇ ਮੌਜੂਦ ਹਾਂ। ਸਵਾਲ। ਇਨਸਾਨ ਕੀ ਏ? ਇਨਸਾਨ ਮੁਹੱਬਤ ਦਾ ਖਿਆਲ ਅਤੇ ਸੂਰਤ ਏ, ਉਹ ਬਦਨ ਨਹੀਂ ਏ, ਉਹ ਰੱਬ ਦਾ ਇੱਕ ਮੁਰੱਕਬ ਖਿਆਲ ਏ ਜਿਹਦੇ ਵਿੱਚ ਸਾਰੇ ਦਰੁਸਤ ਖਿਆਲਤ ਸ਼ਾਮਲ ਨੇ। ਇੰਝ ਦੀ ਅਮੂਮੀ ਇਸਤਲਾਹ ਜਿਹੜੀ ਰੱਬ ਦੀ ਸੂਰਤ ਅਤੇ ਸ਼ਬੀਰ ਦੀ ਅਕਾਸੀ ਕਰਦੀ ਏ, ਸਾਇੰਸ ਵਿੱਚ ਪਾਈ ਜਾਣ ਵਾਲੀ ਹਸਤੀ ਦੀ ਬਾਖਬਰ ਸ਼ਨਾਖਤ ਜਿਹਦੇ ਵਿੱਚ ਇਨਸਾਨ ਰੱਬ ਜਾਂ ਸਿਆਣ ਦੀ ਅਕਾਸੀ ਏ, ਤੇ ਇਸੇ ਲਈ ਉਹ ਅਬਦੀ ਏ, ਯਾਨੀ ਉਹ ਜਿਹਦੀ ਰੱਬ ਤੋਂ ਵੱਖਰੀ ਕੋਈ ਸਿਆਣ ਨਹੀਂ ਏ, ਉਹ ਜਿਹਦੇ ਵਿੱਚ ਇੰਜ ਦੀ ਕੋਈ ਵੀ ਖੂਬੀ ਨਹੀਂ ਜਿਹੜੀ ਰੱਬ ਤੋਂ ਨਾ ਲਈ ਗਈ ਹੋਵੇ, ਉਹ ਜਿਹੜਾ ਖੁਦ ਤੋਂ ਆਪਣੀ ਕੋਈ ਹਯਾਤੀ ਜ਼ਹਾਨਤ ਅਤੇ ਨਾ ਹੀ ਕੋਈ ਤਖਲੀਕੀ ਤਾਕਤ ਰੱਖਦਾ ਏ, ਪਰ ਉਹਨਾਂ ਸਾਰਿਆਂ ਦੀ ਰੂਹਾਨੀ ਤੌਰ 'ਤੇ ਅਕਾਸੀ ਕਰਦਾ ਏ ਜਿਹੜੀ ਉਹਦੇ ਬਣਾਉਣ ਵਾਲੇ ਨਾਲ ਤਾਲੁਕ ਰੱਖਦੀ ਏ। ਕਫਾਰਾ ਰੱਬ ਦੇ ਨਾਲ ਇਨਸਾਨ ਦੇ ਇਕੱਠ ਦੀ ਮਿਸਾਲ ਏ, ਜਿਹਦੇ ਤਹਿਤ ਇਨਸਾਨ ਇਲਾਹੀ ਸੱਚਿਆਈ, ਹਯਾਤੀ ਅਤੇ ਮੁਹੱਬਤ ਦਾ ਪਰਛਾਵਾਂ ਬਣਦੇ ਨੇ। ਮਸੀਹ ਰੂਹ ਸੀ ਜਿਹਨੂੰ ਯਸੂ ਨੇ ਆਪਣੇ ਬਿਆਨਾਂ ਵਿੱਚ ਤਕਵੀਅਤ ਦਿੱਤੀ, ਰਾਹ ਸੱਚਿਆਈ ਅਤੇ ਹਯਾਤੀ ਮੈਂ ਵਾਂ, ਮੈਂ ਅਤੇ ਪਿਓ ਇੱਕ ਵਾਂ। ਇਹ ਮਸੀਹ ਜਾਂ ਇਨਸਾਨ ਯਸੂ ਦੀ ਅਲੂਹੀਅਤ, ਉਹਦੀ ਫਿਤਰਤ, ਖੁਦਾਈ ਸੀ ਜਿਹਨੇ ਉਹਨੂੰ ਮੁਤਹਰਕ ਰੱਖਿਆ। ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਨੇ ਯਸੂ ਨੂੰ ਪਾਪ, ਬਿਮਾਰੀ ਅਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕਰਨਾ ਸੀ, ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਅਤੇ ਜੋ ਉਹ ਇਨਸਾਨ ਲਈ ਕਰਦਾ ਏ। ਯਸੂ ਨੇ ਯੋਹੰਨਾ ਬਪਤਿਸਮਾ ਦੇਣ ਵਾਲੇ ਲਈ ਇੱਕ ਸੁਨੇਹਾ ਘੱਲਿਆ, ਜਿਹਦਾ ਮਕਸਦ ਇੱਕ ਸਵਾਲ ਤੋਂ ਕਿਤੇ ਵੱਧ ਕੇ ਇਹ ਸਾਬਤ ਕਰਨਾ ਸੀ ਭਈ ਮਸੀਹ ਆ ਚੁੱਕਿਆ ਸੀ। ਜੋ ਕੁਝ ਤੁਸੀਂ ਵੇਖਦੇ ਅਤੇ ਸੁਣਦੇ ਹੋ, ਜਾ ਕੇ ਯੋਹੰਨਾ ਨੂੰ ਦੱਸੋ, ਭਈ ਅੰਨੇ ਵੇਖਦੇ ਅਤੇ ਲੰਗੜੇ ਟੁਰਦੇ ਫਿਰਦੇ ਨੇ, ਕੋੜੀ ਪਾਕ ਸਾਫ਼ ਕੀਤੇ ਜਾਂਦੇ ਨੇ ਅਤੇ ਬੋਲੇ ਸੁਣਦੇ ਨੇ ਅਤੇ ਮੁਰਦੇ ਜ਼ਿੰਦਾ ਕੀਤੇ ਜਾਂਦੇ ਨੇ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਏ। ਦੂਜੇ ਲਫ਼ਜ਼ਾਂ ਵਿੱਚ ਯੋਹੰਨਾ ਨੂੰ ਦੱਸ ਦਿਓ ਭਈ ਇਲਾਹੀ ਕੁਵਤ ਦਾ ਇਜ਼ਹਾਰ ਕੀ ਏ, ਅਤੇ ਉਹ ਫੌਰਨ ਸਮਝ ਆਵੇਗਾ ਭਈ ਮਸੀਹੀ ਕੰਮ ਵਿੱਚ ਰੱਬ ਇੱਕ ਤਾਕਤ ਏ। ਰੱਬ ਕਰੇ ਭਈ ਅੱਜ ਦੇ ਮਸੀਹ ਇਸ ਚਾਲ ਚੱਲਣ ਦੀ ਹੋਰ ਅਮਲੀ ਅਹਿਮੀਅਤ ਨੂੰ ਮੰਨਣ, ਇਹ ਮੁਮਕਿਨ ਏ। ਹਾਂ, ਇਹ ਹਰ ਬੱਚੇ, ਮਰਦ ਅਤੇ ਔਰਤ ਦੀ ਜ਼ਿੰਮੇਵਾਰੀ ਅਤੇ ਹੱਕ ਏ ਭਈ ਉਹ ਹਯਾਤੀ ਅਤੇ ਸੱਚਿਆਈ, ਸਿਹਤ ਅਤੇ ਪਾਕਿਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਯਸੂ ਨੇ ਆਖਿਆ, ਇਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੌਜੇ ਹੋਣਗੇ, ਉਹ ਬਿਮਾਰਾਂ ਉੱਤੇ ਹੱਥ ਧਰਨਗੇ ਅਤੇ ਉਹ ਚੰਗੇ ਹੋ ਜਾਣਗੇ। ਕੌਣ ਉਹਦੇ ਉੱਤੇ ਇਮਾਨ ਲਿਆਉਂਦਾ ਹੈ? ਉਹ ਆਪਣੇ ਚੇਲਿਆਂ ਨਾਲ ਗੱਲ ਕਰ ਰਿਹਾ ਸੀ, ਪਰ ਉਹਨੇ ਇਹ ਨਹੀਂ ਆਖਿਆ ਵੀ ਤੁਹਾਡੇ ਵਿਚਾਲੇ ਇਹ ਮੌਜੇ ਹੋਣਗੇ, ਬਲਕਿ ਉਹਨਾਂ ਦੇ ਵਿਚਾਲੇ। ਉਹ ਇਮਾਨ ਲਿਆਉਂਦੇ ਨੇ ਆਉਣ ਵਾਲੇ ਵੇਲੇ ਵਿੱਚ। ਇੱਥੇ ਲਫ਼ਜ਼ ਹੱਥ ਅਲਾਮਤੀ ਤੌਰ 'ਤੇ ਵਰਤਿਆ ਗਿਆ ਹੈ, ਜਿਵੇਂ ਭਈ ਮਤਨ ਵਿੱਚ ਖੁਦਾਵੰਦ ਦਾ ਸੱਜਾ ਹੱਥ ਉੱਚਾ ਹੋਇਆ ਏ। ਇਹ ਰੂਹਾਨੀ ਤਾਕਤ ਨੂੰ ਜ਼ਾਹਿਰ ਕਰਦਾ ਏ, ਨਹੀਂ ਤਾਂ ਸ਼ਫਾ ਰੂਹਾਨੀ ਨਾ ਹੋ ਸਕਦੀ। ਇੱਕ ਹੋਰ ਮੌਕੇ ਉੱਤੇ ਯਸੂ ਨੇ ਦੁਆ ਕੀਤੀ, ਸਿਰਫ 12 ਚੇਲਿਆਂ ਲਈ ਨਹੀਂ, ਬਲਕਿ ਉਹਨਾਂ ਲਈ ਵੀ ਜਿਹੜੇ ਇਹਨਾਂ ਦੇ ਕਲਾਮ ਦੇ ਰਾਹੀਂ ਇਮਾਨ ਲਿਆਉਣਗੇ। ਆਓ ਅਸੀਂ ਇਸ ਅਕੀਦੇ ਤੋਂ ਜਾਨ ਛੁੜਾਈਏ ਭਈ ਇਨਸਾਨ ਰੱਬ ਤੋਂ ਵੱਖਰਾ ਏ, ਅਤੇ ਬਸ ਇਲਾਹੀ ਅਸੂਲ, ਹਯਾਤੀ ਅਤੇ ਪਿਆਰ ਦੀ ਫਰਮਾਬਰਦਾਰੀ ਕਰੀਏ। ਇੱਥੇ ਪੂਰੀ ਅਸਲੀ ਰੂਹਾਨੀ ਤਾਕਤ ਲਈ ਰਵਾਨਗੀ ਦਾ ਵੱਡਾ ਨੁਕਤਾ ਹੁੰਦਾ ਹੈ। ਕਿਸੇ ਬੰਦੇ ਦਾ ਆਪ ਇਹ ਕਬੂਲ ਕਰਨਾ ਭਈ ਇਨਸਾਨ ਰੱਬ ਦੀ ਆਪਣੀ ਛਬੀ ਏ, ਇਨਸਾਨ ਨੂੰ ਲਾਮਹਦੂਦ ਖਿਆਲ ਉੱਤੇ ਹੁਕਮਰਾਨੀ ਕਰਨ ਲਈ ਆਜ਼ਾਦ ਕਰਦਾ ਏ। ਇਹ ਰਾਸਖ ਅਕੀਦਾ ਮੌਤ ਲਈ ਬੂਹਾ ਬੰਦ ਕਰਦਾ ਏ ਅਤੇ ਲਾਫਾਨੀਅਤ ਵੱਲ ਇਹਨੂੰ ਪੂਰਾ ਖੋਲ੍ਹ ਦਿੰਦਾ ਏ। ਆਖਿਰਕਾਰ ਰੂਹ ਦੀ ਸਮਝ ਅਤੇ ਪਛਾਣ ਜ਼ਰੂਰ ਹੋਣੀ ਚਾਹੀਦੀ ਏ, ਅਤੇ ਅਸੀਂ ਇਲਾਹੀ ਅਸੂਲ ਦੇ ਇਦਰਾਕ ਦੇ ਰਾਹੀਂ ਹਸਤੀ ਦੇ ਭੇਤਾਂ ਨੂੰ ਸੁਲਝਾਉਣ ਵਿੱਚ ਸਾਡੇ ਵੇਲੇ ਨੂੰ ਚੰਗਾ ਫਰੋਗ ਦੇਵਾਂਗੇ। ਫਿਲਹਾਲ ਅਸੀਂ ਇਹ ਨਹੀਂ ਜਾਣਦੇ ਭਈ ਇਨਸਾਨ ਕੀ ਏ, ਪਰ ਅਸੀਂ ਯਕੀਨਨ ਫਿਰ ਇਹ ਜਾਣ ਪਾਵਾਂਗੇ ਜਦੋਂ ਇਨਸਾਨ ਰੱਬ ਦੀ ਅਕਾਸੀ ਕਰਦਾ ਏ। ਇਨਸਾਨ ਦੇ ਰਾਹੀਂ ਰੱਬ ਦਾ ਇਜ਼ਹਾਰ ਇੰਝ ਹੀ ਏ ਜਿਵੇਂ ਲੋਹ ਬਾਰੀ ਦੇ ਸ਼ੀਸ਼ੇ ਵਿੱਚੋਂ ਲੰਘਦੀ ਏ। ਲੋਹ ਅਤੇ ਸ਼ੀਸ਼ਾ ਕਦੀ ਇਕੱਠੇ ਨਹੀਂ ਮਿਲਦੇ, ਪਰ ਮਾਦੇ ਵਾਂਗਰ ਸ਼ੀਸ਼ਾ ਕੰਧ ਦੀ ਨਿਸਬਤ ਘੱਟ ਮੁਬਹਿਮ ਹੁੰਦਾ ਏ। ਉਹ ਫਾਨੀ ਸਿਆਣ ਜਿਹਦੇ ਵਿੱਚ ਸੱਚਿਆਈ ਵਾਜ਼ਿਹ ਤੌਰ 'ਤੇ ਸਾਹਮਣੇ ਆਉਂਦੀ ਏ, ਉਹ ਏ ਜਿਹੜੀ ਬਹੁਤੀ ਮਾਦੀਅਤ, ਬਹੁਤੀ ਗਲਤੀ ਗਵਾ ਚੁੱਕੀ ਏ ਤਾਂ ਜੋ ਸੱਚਿਆਈ ਲਈ ਚੰਗੀ ਸ਼ਫਾਫੀਅਤ ਬਣ ਸਕੇ। ਫਿਰ ਇੱਕ ਬੱਦਲ ਦੇ ਬਰੀਕ ਕਤਰੇ ਦੀ ਸੂਰਤ ਪਿਘਲਣ ਵਾਂਗਰ ਇਹ ਸੂਰਜ ਨੂੰ ਹੋਰ ਨਹੀਂ ਲੁਕਾਉਂਦਾ। ਮਾਦੀ ਬਦਨ ਅਤੇ ਸਿਆਣ ਆਰਜ਼ੀ ਨੇ, ਪਰ ਅਸਲੀ ਇਨਸਾਨ ਰੂਹਾਨੀ ਅਤੇ ਅਬਦੀ ਏ। ਅਸਲੀ ਇਨਸਾਨ ਦੀ ਸ਼ਨਾਖਤ ਗਵਾਚਦੀ ਨਹੀਂ, ਬਲਕਿ ਇਸ ਵਜ਼ਾਹਤ ਨਾਲ ਲੱਭੀ ਜਾਂਦੀ ਏ ਭਈ ਕਿਉਂ ਜੇ ਹਸਤੀ ਅਤੇ ਪੂਰੀ ਸ਼ਨਾਖਤ ਦੀ ਸ਼ਾਵਰੀ ਲਾਮਹਦੂਦੀਅਤ ਨਾ ਬਦਲੀ ਜਾਣ ਵਾਲੀ ਸਮਝੀ ਜਾਂਦੀ ਅਤੇ ਕਾਇਮ ਰਹਿੰਦੀ ਏ। ਜਦ ਰੱਬ ਮੁਕੰਮਲ ਅਤੇ ਅਬਦੀ ਤੌਰ 'ਤੇ ਉਹਦਾ ਏ, ਤਾਂ ਇਹ ਨਾਮੁਮਕਿਨ ਏ ਭਈ ਇਨਸਾਨ ਅਜਿਹਾ ਕੁਝ ਵੀ ਗਵਾ ਦੇਵੇ ਜੋ ਅਸਲੀ ਏ। ਇਹ ਖਿਆਲ ਭਈ ਸਿਆਣ ਮਾਦੇ ਵਿੱਚ ਅਤੇ ਇਹ ਬੇਨਾਮ ਨਿਹਾਦ ਖੁਸ਼ੀਆਂ ਅਤੇ ਪੀੜ, ਮਾਦੇ ਦੀ ਪੈਦਾਇਸ਼, ਪਾਪ, ਬਿਮਾਰੀ ਅਤੇ ਮੌਤ ਅਸਲੀ ਨੇ, ਇੱਕ ਫਾਨੀ ਯਕੀਨ ਹੈ, ਅਤੇ ਇਹੀ ਉਹ ਅਕੀਦਾ ਹੈ ਜਿਹੜਾ ਗਵਾਚ ਜਾਵੇਗਾ। ਇਨਸਾਨ ਦੇ ਬਾਰੇ ਸਾਡੀ ਤਸ਼ਰੀਹ ਨੂੰ ਜਾਰੀ ਰੱਖਦਿਆਂ ਹੋਏ ਆਓ ਯਾਦ ਕਰੀਏ ਭਈ ਹਮਸਾਜ ਅਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਏ, ਅਤੇ ਮਾਦੇ ਦੇ ਤੌਰ 'ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੋਹਰ ਅਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਅਤੇ ਪਾਰ ਰਹਿੰਦਾ ਹੈ। ਇਹ ਬਿਆਨ ਸੱਚਿਆਈ ਦਾ ਬਿਆਨ ਹੈ, ਨਾ ਕਿ ਕੋਈ ਅਫਸਾਨਾ ਹੈ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਿਰ ਕਰਦੀ ਹੈ, ਇੱਥੋਂ ਤੀਕਰ ਵੀ ਜਿਵੇਂ ਪਿਓ ਕਾਮਲ ਹੈ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਨ ਰੱਬ ਹੈ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਹੈ। ਅਤੇ ਇਹ ਇਸ ਲਈ ਵੀ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਹੈ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾ ਦੇ ਹੀ ਮਾਦੇ ਦੀ ਕਾਨੂੰਨਾਂ ਦੀ। ਇਨਸਾਨ ਰੱਬ ਯਾਨੀ ਰੂਹ ਦਾ ਮਾਵਨ ਹੈ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮੁਤਨਾ ਹੀ ਆਜ਼ਾਦੀ, ਹਮਾਂਗੀ ਅਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਹੈ। ਜਿੱਥੇ ਕਿਤੇ ਰੱਬ ਦਾ ਰੂਹ ਹੈ, ਉੱਥੇ ਆਜ਼ਾਦੀ ਹੈ। ਯੂਰ ਦੇ ਆਰਚ ਕਾਹਨ ਵਾਂਗਰ ਪਾਕ ਤਰੀਨ ਥਾਂ ਵਿੱਚ ਦਾਖਲ ਹੋਣ ਲਈ ਇਨਸਾਨ ਆਜ਼ਾਦ ਹੈ, ਯਾਨੀ ਰੱਬ ਦੀ ਸਲਤਨਤ ਵਿੱਚ। ਖੁਦਾਵੰਦ ਦੇ ਵਤਨ ਵਿੱਚ ਰਹਿਣਾ ਸਿਰਫ ਜਜ਼ਬਾਤੀ ਖੁਸ਼ੀ ਜਾਂ ਈਮਾਨ ਰੱਖਣਾ ਨਹੀਂ, ਬਲਕਿ ਹਯਾਤੀ ਦਾ ਅਸਲ ਇਜ਼ਹਾਰ ਅਤੇ ਸਮਝ ਰੱਖਣਾ ਹੈ, ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਜ਼ਾਹਿਰ ਕੀਤਾ ਗਿਆ ਹੈ। ਖੁਦਾਵੰਦ ਦੇ ਵਤਨ ਵਿੱਚ ਰਹਿਣਾ ਰੱਬ ਦੀ ਸ਼ਰੀਅਤ ਦਾ ਫਰਮਾਬਰਦਾਰ ਹੋਣਾ, ਮੁਕੰਮਲ ਤੌਰ 'ਤੇ ਇਲਾਹੀ ਮੁਹੱਬਤ ਦੀ, ਰੂਹ ਦੀ, ਨਾ ਭਈ ਮਾਦੇ ਦੀ ਹੁਕਮਰਾਨੀ ਵਿੱਚ ਰਹਿਣਾ ਹੈ। ਸਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਹਯਾਤੀ ਰੱਬ ਹੈ। ਆਪਣੇ ਆਪ ਨਾਲ ਸਵਾਲ ਕਰੋ ਕਿ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤੀਕਰ ਰਸਾਈ ਰੱਖਦੀ ਹੈ? ਕੀ ਮੈਂ ਸੱਚਾਈ ਅਤੇ ਮੁਹੱਬਤ ਦੀ ਸਫਾਈਆ ਕੁਵਤ ਦਾ ਇਜ਼ਹਾਰ ਕਰ ਰਿਹਾ ਵਾਂ? ਜੇ ਹਾਂ, ਤਾਂ ਦੁਪਹਿਰ ਤੀਕਰ ਰਸਤਾ ਰੌਸ਼ਨ ਹੁੰਦਾ ਜਾਵੇਗਾ, ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨ ਜੋ ਰੱਬ ਦਾ ਇਦਰਾਕ ਇਨਸਾਨ ਲਈ ਮੁਹੱਈਆ ਕਰਦਾ ਹੈ। ਇਸ ਖਿਆਲ ਨੂੰ ਹਮੇਸ਼ਾ ਲਈ ਅਪਣਾ ਲਵੋ ਭਈ ਇਹ ਰੂਹਾਨੀ ਖਿਆਲ ਪਾਕ ਰੂਹ ਅਤੇ ਮਸੀਹ ਏ ਜਿਹੜਾ ਤੁਹਾਨੂੰ ਸਾਇੰਸੀ ਯਕੀਨ ਦੇ ਨਾਲ ਉਸ ਸ਼ਫਾ ਦੇ ਕਾਨੂੰਨ ਦਾ ਇਜ਼ਹਾਰ ਕਰਨ ਦੇ ਕਾਬਲ ਬਣਾਉਂਦਾ ਹੈ, ਜਿਹੜਾ ਪੂਰੀ ਅਸਲੀ ਹਸਤੀ ਨੂੰ ਬੁਨਿਆਦੀ ਤੌਰ 'ਤੇ ਲੋੜ ਤੋਂ ਬਹੁਤਾ ਅਤੇ ਘੇਰੇ ਵਿੱਚ ਲੈਂਦਿਆਂ ਹੋਏ ਇਲਾਹੀ ਅਸੂਲ ਮੁਹੱਬਤ ਉੱਤੇ ਨਿਉਂ ਰੱਖਦਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਾਂ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।